जाने। जप जाने सदा सदा दिन रैनी रैनी। जप जाने जप जन सदा सदा दिन रैनी रैनी। जप जन सब ते उच्च निर्मल करनी। सब ते उच्च निर्मल करनी। जप जने जप जने सदा सदा दिन रैनी रैनी। जप जने सदा सदा दिन रैनी रैनी। जप जने मृतक को जीवालन हार। मृतक को जीवालन हार। भूखे को देवत आधार। भूखे को देवत आधार। सर्व निदान जा की दृष्टि मा। सर्व निदान जा की दृष्टि मा। पूर्व लिखे का लहना पा। पूर्व लिखे का लहना पा। सब किछ तिसका ओ करने जो। सब किछ तिसका करने जोग। जो कर पाया सोई होग। तिस बिन दूसर हुआ न हो। किस बिन दूसर हुआ न हो। जप जने जप जने सदा सदा दिन रैनी रैनी। जप जने सदा सदा दिन रैनी रैनी। जप जने सब ते उच्च निर्मल करनी। सब ते उच्च निर्मल करनी। जप जने जप जने सदा सदा दिन रैनी रैनी जप जन सदा सदा दिन रैनी रैनी जप जन जप जन कर कृपा जिसको नाम दिया कर कृपा जिसको नाम दिया नानक सो जन निर्मल थिया नानक सो जन निर्मल थिया जप जन जप जन सदा सदा दिन रैनी रैनी जप जन सदा सदा दिन रैनी रैनी जप जन जप जन जप जन जाके मन गुर की परतीत जाके मन गुर की परतीत तिस जन आवे हर प्रभ चीत तिस जन आवे हर प्रभ चीत भगत भगत सुनिए ते लो भगत भगत सुनिए ते लो जाके हीर दे एको हो जाके हीर दे को सच करनी सचता की रहत सच करनी सचता की रहत सच हृदय सच मुख कहत सत हृदय सच मुख कहत सच्ची दृष्ट साचा आकार सच्ची दृष्ट साचा आकार सच बरते साचा पसार सच बरते साचा पसार पार ब्रह्म जिन सच कर जाता पार ब्रह्म जिन सच कर जाता न नानक सो जन सच समाता। नानक सो जन सच समाता, जप जन जप जन सदा सदा दिन रहनी रहनी, जप जन जप जन सदा सदा दिन रहनी रहनी, जप जन सब ते ऊच निर्मल करनी, सब ते ऊच निर्मल करनी, जप जन जप जन सदा सदा दिन रहनी रहनी, जप जन सदा सदा दिन रहनी रहनी, जप जन जप जन। जप जन सदा सदा दिन रहनी, सब ते ऊच निर्मल ए करनी, मृतक को जीवालन हार, भूखे को देवत आधार, सर्व निधान जांकी दृष्टि माए, पूर्व लिखे काले ना पार, सब किछ तिसका ओ करने जोग, सब किछ तिसका ओ करने जोग, तिस बिन दूसर हुआ ना होग, जप जन सदा सदा दिन रहनी, सब ते ऊच निर्मल ए करनी, कर कृपा जिसको नाम दिया, नानक सो जन निर्मल थिया, निर्मल ए करनी, जियो निर्मल जियो निर्मल, बाहरो निर्मल बाहरो तन निर्मल, जियो निर्मल बाहरो तन निर्मल, जियो निर्मल सतगुर ते सतगुर ते करनी कमानी, सतगुर ते इस सब्जेक्ट विच एक लफज केंद्रीय रूप है, वो है निर्मल। निर्मल शब्द तुसी दो पौड़ियां दे संग्रह ਜਿਹੜੇ ਦੋ ਪਦ ਨੇ ਅੱਜ ਇਸ ਅਸ਼ਟਪਦੀ ਦੇ, ਇਹਨਾਂ ਦੋਹਾਂ ਪਦਾਂ ਦੇ ਸੰਗ੍ਰਹਿ ਵਿੱਚੋਂ ਇੱਕ ਕੇਂਦਰ ਦੇਖੋਗੇ, ਉਹ ਹੈ ਸ਼ਬਦ ਨਿਰਮਲ। ਔਰ ਦੇਖਣਾ ਇਹ ਹੈ ਕਿ ਨਿਰਮਲ ਨੂੰ ਮਿਲਣ ਲਈ, ਨਿਰਮਲ ਦੀ ਪ੍ਰਾਪਤੀ ਲਈ, ਨਿਰਮਲ ਦੀ ਛੋਹ ਲਈ ਨਿਰਮਲ ਹੋਣਾ ਜ਼ਰੂਰੀ ਹੈ। ਅਤੇ ਪ੍ਰਭੂ ਦੇ ਸੰਬੰਧ ਵਿੱਚ ਇਹ ਗੱਲ ਸਪਸ਼ਟ ਆਖੀ ਗਈ ਨਿਰਮਲ ਨਿਰਮਲ ਸੂਚਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਤੂੰ ਅਥਾ ਅਪਾਰ ਅਤ ਨਿਰਮਲ ਤੂੰ ਅਥਾਹ ਅਪਾਰ ਅਤ ਨਿਰਮਲ ਕੋਈ ਅਵਰ ਨਾ ਤੇਰੀ ਭਾਂਤੇ ਤੂੰ ਅਤ ਨਿਰਮਲ ਹੈ ਕੋਈ ਹੋਰ ਤੇਰੇ ਜਿੰਨਾ ਨਿਰਮਲ ਤੇਰੇ ਵਰਗਾ ਭਾਂਤ ਦਾ ਹੋਰ ਨਿਰਮਲ ਨਹੀਂ ਦਿਸਦਾ। ਅਨੰਦ ਸਾਹਿਬ ਦੀ ਇਸ ਪੌੜੀ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਇਹ ਗੱਲ ਆਖੀ, ਕਹਿਣ ਲੱਗੇ ਉਹ ਨਿਰਮਲਤਾ ਕਰਨੀ 'ਤੇ ਨਿਰਭਰ ਹੈ। ਜੇ ਤੂੰ ਉਸ ਨਿਰਮਲ ਨੂੰ ਮਿਲਣਾ ਹੈ ਤਾਂ ਤੇਰਾ ਨਿਰਮਲ ਹੋਣਾ ਜ਼ਰੂਰੀ ਹੈ। ਪਰ ਉਹ ਨਿਰਮਲਤਾ ਜਿਹੜੀ ਹੈ ਉਹ ਕਰਨੀ 'ਤੇ ਆਧਾਰਿਤ ਹੈ, ਅਤੇ ਉਹ ਕਰਨੀ ਕਿੱਥੋਂ ਪ੍ਰਾਪਤ ਹੋਵੇ ਜਿਹੜੀ ਨਿਰਮਲ ਹੋਵੇ, ਅਤੇ ਉਸ ਕਰਨੀ 'ਤੇ ਆਧਾਰਿਤ ਜੀਵਨ ਨਿਰਮਲ ਹੋ ਜਾਏ ਤਾਂ ਕਿ ਨਿਰਮਲ ਦੀ ਪ੍ਰਾਪਤੀ ਹੋ ਸਕੇ। ਇਸ ਲਈ ਕੇਂਦਰੀ ਲਫਜ਼ ਨਿਰਮਲ ਹੈ। ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਫਿਰ ਦੁਹਰਾ ਦਿਆਂ, ਕਹਿੰਦੇ ਨੇ
ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ
ਕਿਵੇਂ? ਨਹੀਂ ਤਾਂ ਅਕਸਰ ਆਪੇ ਹੀ ਦੂਜੀ ਪੌੜੀ ਵਿੱਚ ਆਖ ਦਿੱਤਾ ਨੇ ਜਿਉਂ ਮੈਲੇ ਬਾਹਰੋਂ ਨਿਰਮਲ। ਬਹੁਤਾਤ ਲੋਕ ਦੇਖਣ ਵਿੱਚ ਬੜੇ ਚੰਗੇ ਦਿਸਦੇ ਨੇ ਅੰਦਰੋਂ ਕਾਲੇ ਨੇ। ਗੁਰੂ ਅਮਰਦਾਸ ਸਾਹਿਬ ਨੇ ਨਾਲ ਦੀ ਪੌੜੀ ਵਿੱਚ ਆਖ ਦਿੱਤਾ ਜਿਉਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਪ੍ਰਵਾਨ ਨਹੀਂ। ਹੁਣ ਪ੍ਰਵਾਨ ਉਹ ਨੇ ਜਿਨ੍ਹਾਂ ਦੇ ਅੰਦਰ ਮੈਲ ਹੋਵੇ ਹੀ ਨਾ, ਨਾ ਅੰਦਰ ਨਾ ਬਾਹਰ, ਅਤੇ ਉਹ ਹੁੰਦੀ ਹੈ ਕਰਨੀ ਨਾਲ। ਅਤੇ ਕਰਨੀ ਕਿੱਥੋਂ ਮਿਲੇ? ਇਹ ਸਾਰਾ ਫੈਸਲਾ ਇੱਕੋ ਹੀ ਤੁਕ ਅੰਦਰ ਗੁਰੂ ਅਮਰਦਾਸ ਸਾਹਿਬ ਨੇ ਕਰ ਦਿੱਤਾ। ਕਹਿਣ ਲੱਗੇ
ਬਾਹਰੋਂ ਨਿਰਮਲ ਜਿਉਂ ਨਿਰਮਲ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ
ਕਿਵੇਂ?
ਸਤਿਗੁਰ ਤੇ ਸਤਿਗੁਰ ਤੇ ਕਰਨੀ ਕਮਾਣੀ
ਉਹ ਕਰਨੀ ਜਿਸ ਦੀ ਕਮਾਈ ਨਾਲ ਮਨੁੱਖ ਨਿਰਮਲ ਹੁੰਦਾ ਉਹ ਗੁਰੂ ਕੋਲੋਂ ਬਖਸ਼ਿਸ਼ ਹੋਈ। ਅਤੇ ਉਸ ਕਰਨੀ ਵਿੱਚ ਉਸ ਕਰਨੀ ਦੀ ਨਿਸ਼ਾਨੀ ਕੀ ਸੀ?
ਕੂੜ ਕੀ ਸੋਏ ਪਹੁੰਚੇ ਨਾਹੀਂ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ ਸਤਿਗੁਰ ਤੇ ਕਰਨੀ ਕਮਾਣੀ।
ਹੁਣ ਇੱਥੇ ਵੀ ਇਹੋ ਲਫਜ਼ ਆਏ, ਕਹਿਣ ਲੱਗੇ ਜਪ ਜਾਣ ਜਪ ਜਾਣ ਸਦਾ ਸਦਾ ਦਿਨ ਰਹਿਣੀ। ਨਿਰਮਲ ਕਰਨੀ ਕੀ ਹੈ? ਜਪ ਜਾਣ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ। ਇਹ ਕਰਨੀ ਹੈ ਤੇ ਇਸ ਕਰਨੀ ਨਾਲ ਕੌਣ ਮਿਲਦਾ, ਕੀ ਹੁੰਦਾ, ਕਿੰਦੀ ਪ੍ਰਾਪਤੀ ਹੈ, ਉਹਦੇ ਤੋਂ ਇਹ ਪਦ ਸ਼ੁਰੂ ਹੋਇਆ। ਕਹਿਣ ਲੱਗੇ ਉਸ ਪ੍ਰਭੂ ਨੂੰ, ਉਸ ਸ਼ਕਤੀਵਾਨ ਸਰਬ ਸ਼ਕਤੀਵਾਨ ਪ੍ਰਭੂ ਦੇ ਮਿਲਾਪ ਲਈ ਤੈਨੂੰ ਕੋਈ ਕਰਨੀ ਕਰਨੀ ਪੈਣੀ ਹੈ। ਤੇ ਉਹ ਕੌਣ ਹੈ?
ਮ੍ਰਿਤਕ ਕੋ ਜੀਵਾਲਨ ਹਾਰ।
ਪਹਿਲੇ ਬਹੁਤ ਪਹਿਲੇ ਨੌਵੀਂ ਤੇ ਦਸਵੀਂ ਅਸ਼ਟਪਦੀ ਵਿੱਚ ਇਹ ਇੱਕ ਖਿਆਲ ਆ ਚੁੱਕਾ ਹੈ ਕਿ ਜਿੰਨੀ ਕੁਦਰਤ ਹੈ ਉਹਦੇ ਘੇਰੇ ਵਿੱਚ ਜਿੰਨੀ ਗੱਲ ਕੀਤੀ ਨੇ, ਲੌਜਿਕਤਾ ਦੀ ਕੀਤੀ ਨੇ, ਸੀਮਾ ਦੀ ਕੀਤੀ ਨੇ, ਕਿਉਂਕਿ ਕੁਦਰਤ ਦੀ ਸੀਮਾ ਹੈ। ਕੁਦਰਤ ਕੋਈ ਬਣਾਉਣ ਵਾਲਾ ਹੈ, ਉਹਨੂੰ ਉਹਨੇ ਸੀਮਾ ਵਿੱਚ ਘੜਿਆ ਹੈ। ਅਤੇ ਮੈਂ ਅਰਜ਼ ਕੀਤੀ ਸੀ ਐਗਜ਼ਾਮਪਲ ਵਜੋਂ, ਬਹੁਤ ਪਹਿਲਾਂ ਦੀ ਗੱਲ ਹੈ, ਨੌਵੀਂ ਦਸਵੀਂ ਅਸ਼ਟਪਦੀ ਦੇ ਸਮੇਂ ਦੀ, ਕਿ ਇਹੋ ਕਾਰਨ ਹੈ ਮਾਲੀ ਛੋਟਾ ਜਿਹਾ ਬੀਜ ਬੀਜਣ ਤੋਂ ਪਹਿਲਾਂ, ਹਾਲਾਂਕਿ ਉਹਨੂੰ ਪਤਾ ਨਹੀਂ ਹੁੰਦਾ ਬੀਜ ਵਿੱਚ ਬੂਟਾ ਦਰਖਤ ਕਿੱਡਾ ਵੱਡਾ ਹੈ, ਉਹ ਦੇਖ ਨਹੀਂ ਸਕਦਾ, ਪਰ ਕਿਉਂਕਿ ਸੀਮਾ ਹੈ ਨਾ, ਜਿਹੜੀ ਲਾਈਨ ਉਹਨੇ ਅਖਤਿਆਰ ਕੀਤੀ, ਜਿਹੜਾ ਸਬਜੈਕਟ ਉਹਨੇ ਪੜ੍ਹਿਆ, ਉਹਦੀ ਸੀਮਾ, ਇਸ ਲਈ ਬੀਜ ਛੋਟਾ ਜਿਹਾ ਬੀਜਣ ਤੋਂ ਪਹਿਲਾਂ ਦੇਖ ਲੈਂਦਾ ਹੈ ਇਸ ਦਰਖਤ ਨੂੰ ਜਿਹੜਾ ਮੈਂ ਲਗਾ ਰਿਹਾ, ਇਹਨੂੰ ਕਿੰਨੀ ਕੁ ਚੌੜਾਈ ਦੀ ਲੋੜ ਹੈ, ਕਿੰਨੀ ਕੁ ਧਰਤੀ ਇਹਦੇ ਵਾਸਤੇ ਚਾਹੀਦੀ ਹੈ, ਇਸ ਲਈ ਓਨੀ ਦੂਰੀ 'ਤੇ ਉਹ ਬੀਜ ਬੀਜਦਾ। ਜੇ ਕੋਈ ਉਹਦੇ ਕੋਲ ਪੁੱਛੇ ਵੀ ਇਹ ਦਰਖਤ ਵੱਡਾ ਛੋਟਾ ਨਹੀਂ, ਉਹ ਤੋਂ ਕਹਿੰਦਾ ਨਹੀਂ, ਇਸ ਦਰਖਤ ਦੀ ਨਸਲ ਜਿਹੜੀ ਹੈ ਉਹ ਇੱਥੋਂ ਤੱਕ ਰਹਿਣੀ ਹੈ, ਇਦੋਂ ਅੱਗੇ ਨਹੀਂ ਜਾਣੀ, ਕਿਉਂਕਿ ਸੀਮਾ ਹੈ। ਹਰ ਇੱਕ ਚੀਜ਼ ਜਿਹੜੀ ਕੁਦਰਤ ਦੀ ਹੈ ਉਹਦੀ ਕੋਈ ਸੀਮਾ ਹੈ, ਇਸੇ ਲਈ ਮਨੁੱਖ ਉਸ ਸੀਮਾ ਦਾ ਅੰਦਾਜ਼ਾ ਲਗਾ ਲੈਂਦਾ ਹੈ। ਸਵੇਰ ਤੋਂ ਸ਼ਾਮ ਤੱਕ ਦਾ ਸਮਾਂ ਸੀਮਤ ਹੈ, ਜਿਹੜੇ ਵੈਦਰ ਲਿਖਦੇ ਨੇ, ਜਿਹੜੇ ਰੋਜ਼ ਦਾ ਦਿਨ ਲਿਖਦੇ ਨੇ, ਉਹ ਲਿਖ ਦਿੰਦੇ ਨੇ ਪਹਿਲਾਂ ਕਿ ਇੰਨੇ ਵਜੇ ਸੂਰਜ ਚੜ੍ਹੇਗਾ, ਇੰਨੇ ਵਜੇ ਸੂਰਜ ਅਸਤ ਹੋ ਜਾਏਗਾ, ਸੀਮਾ ਹੈ। ਉਹਨਾਂ ਦਾ ਲਿਖਿਆ ਗਲਤ ਨਹੀਂ ਹੋ ਸਕਦਾ, ਕਿਉਂਕਿ ਸੀਮਾ ਤਾਂ ਹਰ ਮਨੁੱਖ ਜਾਣ ਲੈਂਦਾ ਨਾ। ਇਸੇ ਲਈ ਜਿੰਨੀ ਗੱਲ ਨੌਵੀਂ ਅਸ਼ਟਪਦੀ ਵਿੱਚ ਕੀਤੀ ਉਹ ਸਾਰੀ ਸੀਮਾ ਸੀ, ਕਿਉਂਕਿ ਕੁਦਰਤ ਦਾ ਖਿਲਾਰਾ ਸੀ। ਅਤੇ ਦਸਵੀਂ ਅਸ਼ਟਪਦੀ ਦਾ ਖਿਆਲ ਆ ਗਿਆ, ਕੁਦਰਤ ਦਾ ਨਹੀਂ ਕਾਦਰ ਦਾ, ਕਰਨ ਵਾਲੇ ਦਾ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾ ਹੀ ਕੋਈ। ਉੱਥੇ ਕਰਨ ਇੱਥੇ ਸੀ, ਪੁਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਂ ਵਾਰ, ਨਾਨਕ ਰਚਨਾ ਪ੍ਰਭ ਰਚੀ। ਉੱਥੇ ਰਚਨਾ ਦਾ ਸਵਾਲ ਸੀ, ਜਿਹੜੀ ਸੀਮਾ ਹੈ, ਅਤੇ ਇੱਥੇ ਰਚਨਾ ਦਾ ਨਹੀਂ ਰਚਨਹਾਰ ਦਾ ਸਵਾਲ ਹੈ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾ ਹੀ ਕੋਈ, ਨਾਨਕ ਤਿਸ ਬਲਿਹਾਰ ਨੇ ਜਲ ਥਾ। ਇਸ ਲਈ ਦਸਵੀਂ ਅਸ਼ਟਪਦੀ ਵਿੱਚ ਖਿਆਲ ਉਦੋਂ ਵੀ ਐਸੇ ਹੀ ਆਏ ਸਨ, ਪ੍ਰਭ ਭਾਵੇਂ ਬਿਨਸਾਸ ਤੇ ਰਾਖੇ, ਸੀਮਾ ਨਹੀਂ। ਉਹ ਕੰਮ ਕਰ ਸਕਦਾ ਜਿਹੜੀ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ, ਸੀਮਾ ਤੋਂ ਬਾਹਰ ਨੇ, ਅਸੀਮ ਨੇ, ਜਿਹੜੇ ਅਸੀਂ ਤੁਸੀਂ ਨਹੀਂ ਸੋਚ ਸਕਦੇ, ਉਹ ਕੰਮ ਵੀ ਪ੍ਰਭੂ ਕਰ ਸਕਦਾ। ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਇਹ ਸਾਰਾ ਕੁਝ ਅਸੀਮ ਦੀ ਨਿਸ਼ਾਨੀ ਹੈ ਨਾ। ਪ੍ਰਭੂ ਦੀ ਗੱਲ ਕਰਨ ਲੱਗਿਆਂ ਗੁਰੂ ਨੇ ਅਸੀਮਤਾ ਨੂੰ ਸਹਾਰਾ ਬਣਾਇਆ। ਇੱਥੇ ਵੀ ਕਿਉਂਕਿ ਗੱਲ ਪ੍ਰਭੂ ਦੀ ਹੈ, ਤੂੰ ਕਿਸ ਨਿਰਮਲ ਪ੍ਰਭੂ ਨੂੰ ਮਿਲਣਾ ਚਾਹੁੰਦਾ, ਕਿਹਦੇ ਲਈ ਤੈਨੂੰ ਨਿਰਮਲ ਬਣਨ ਦੀ ਲੋੜ ਹੈ, ਕਿਹਦੇ ਲਈ ਉਸ ਨਿਰਮਲ ਬਣਨ ਵਾਸਤੇ ਤੈਨੂੰ ਕਿਹੜੀ ਕਰਨੀ ਦੀ ਲੋੜ, ਇਸ ਲਈ ਤੂੰ ਜਿਹਨੂੰ ਮਿਲਣਾ ਚਾਹਨਾ ਪਹਿਲਾਂ ਉਹਦੀ ਗੱਲ ਸੁਣ ਲੈ। ਮ੍ਰਿਤਕ ਕੋ ਜੀਵਾਲਨ ਹਾਰ, ਹੁਣ ਜਦੋਂ ਪ੍ਰਭੂ ਦੀ ਗੱਲ ਆਵੇਗੀ ਉੱਥੇ ਅਸੀਮ ਆਏਗੀ ਜਿਹੜੀ ਸਾਡੀ ਰੂਟੀਨ ਵਿੱਚ ਨਹੀਂ। ਮੇਰਾ ਮਾਲਕ ਚਾਹੇ ਤੂੰ ਉਸ ਮਾਲਕ ਨੂੰ ਮਿਲਣਾ ਜਿਹੜਾ ਮੁਰਦੇ ਵਿੱਚ ਜਾਨ ਪਾ ਸਕਦਾ। ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਭੁੱਖੇ ਕੋ ਦੇਵਤ ਆਧਾਰ, ਭੁੱਖੇ ਨੂੰ ਆਧਾਰ ਰੱਜ ਦੇ ਸਕਦਾ। ਜਿੰਨੇ ਸੰਸਾਰ ਦੇ ਖਜ਼ਾਨੇ ਨੇ, ਦੁਨੀਆਂ ਦੇ ਪਦਾਰਥ ਨੇ, ਸਾਰੇ ਉਹਦੀ ਦ੍ਰਿਸ਼ਟੀ ਵਿੱਚ ਨੇ। ਉਹ ਹਰ ਇੱਕ ਨੂੰ ਆਪਣੀ ਨਿਗਾਹ ਵਿੱਚੋਂ ਕੱਢ ਰਿਹਾ। ਕਹਿੰਦੇ ਨੇ ਇਹ ਗੱਲ ਵੱਖਰੀ ਹੈ ਕਿ ਤੈਨੂੰ ਸਾਰੇ ਨਹੀਂ ਮਿਲ ਰਹੇ ਇਸ ਲਈ ਕਿਉਂਕਿ ਤੂੰ ਪੂਰਬ ਲਿਖੇ ਕਰ ਲੈਣਾ ਪਾਏ ਪਹਿਲਾਂ ਆ ਚੁੱਕਾ, ਤੇਰੇ ਕਰਮਾਂ 'ਤੇ ਆਧਾਰਿਤ ਜੋ ਕੁਝ ਤੇਰੇ ਲਈ ਲਿਖਿਆ ਗਿਆ ਤੈਨੂੰ ਉਹ ਮਿਲ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਕਿ ਰੱਬ ਕੋਲ ਹੀ ਇੰਨਾ ਕੁਝ ਆ ਜਿੰਨਾ ਕੁਝ ਤੈਨੂੰ ਮਿਲ ਰਿਹਾ। ਖੋਰੇ ਰੱਬ ਕੋਲ ਮੁੱਕ ਗਿਆ ਇਸ ਲਈ ਉਹਨੇ ਤੈਨੂੰ ਨਹੀਂ ਦਿੱਤਾ। ਕਈ ਵਾਰੀ ਮੈਨੂੰ ਕਹਿੰਦਾ ਨਾ ਮੇਰੇ ਸਮੇਂ ਪਤਾ ਨਹੀਂ ਕੀ ਘਾਟ ਪੈ ਗਈ। ਮਨੁੱਖ ਆਪਣੀ ਲੋੜ ਨੂੰ ਆਪਣੀ ਸੀਮਾ ਨਾਲ ਮਿਣਦਾ, ਪਰ ਪ੍ਰਭੂ ਦੀ ਸ਼ਕਤੀ ਨੂੰ ਉਸ ਮਿਣਤੀ ਵਿੱਚ ਨਹੀਂ ਲਿਆਂਦਾ ਜਾ ਸਕਦਾ। ਕਿਤੇ ਮਤ ਸਮਝ ਲੈ ਵੀ ਜਿਹੜੀ ਚੀਜ਼ ਮੈਨੂੰ ਨਹੀਂ ਮਿਲੀ ਉਹ ਰੱਬ ਦੇ ਕੋਲ ਵੀ ਨਹੀਂ ਤਾਂ ਹੀ ਨਹੀਂ ਮਿਲੀ, ਜਾਂ ਮੈਨੂੰ ਜੇ ਥੋੜ੍ਹੀ ਮਿਲੀ ਉਹਦੇ ਕੋਲ ਵੀ ਥੋੜ੍ਹੀ ਮਿਲੀ। ਕਹਿਣ ਲੱਗੇ ਨਹੀਂ, ਇਹ ਦੋਨੋਂ ਗੱਲਾਂ ਇਕੱਠੀਆਂ ਕਰ ਦਿੱਤੀਆਂ ਨੇ ਇੱਕੋ ਲੈਣ ਵਿੱਚ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਂ ਹੈ, ਉਹਦੀ ਦ੍ਰਿਸ਼ਟੀ ਵਿੱਚ ਉਹਦੇ ਹੁਕਮ ਵਿੱਚ ਤਾਂ ਸਾਰੇ ਨਿਧਾਨ ਨੇ, ਸਾਰੇ ਖਜ਼ਾਨੇ ਨੇ ਜਿਹੜੇ ਕਦੀ ਮੁੱਕਦੇ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਪੂਰਬ ਲਿਖੇ ਕਾ ਲੈਣਾ ਪਾਏ, ਜਿਹਨੇ ਪਾਉਣਾ ਹੈ ਪ੍ਰਾਪਤ ਕਰਨਾ ਉਹਨੇ ਪੂਰਬ ਲਿਖੇ ਦੇ ਮੁਤਾਬਕ, ਤੇਰੀ ਜਿੰਨੀ ਸੀਮਾ ਤੈਨੂੰ ਉਹ ਪ੍ਰਾਪਤ ਹੋਣਾ ਹੈ। ਪੂਰਬ ਲਿਖੇ ਕਾ ਲੈਣਾ ਪਾ, ਸਭ ਕਿਛ ਤਿਸ ਕਾ ਉਹ ਕਰਨੇ ਜੋਗ, ਸਾਰਾ ਕੁਝ ਸਾਰਾ ਬ੍ਰਹਿਮੰਡ ਹੁੰਦਾ, ਉਹ ਬਣਾ ਵੀ ਸਕਦਾ, ਢਾ ਵੀ ਸਕਦਾ, ਘੜ ਵੀ ਸਕਦਾ, ਉਸਾਰ ਵੀ ਸਕਦਾ, ਉਹਦੇ ਹੁਕਮ ਵਿੱਚ ਉਦਕਰਖ ਵੀ ਹੋ ਜਾਂਦਾ ਅਤੇ ਉਹਦੇ ਹੁਕਮ ਵਿੱਚ ਆਕਰਖ ਵੀ ਹੋ ਜਾਂਦਾ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਉਦਕਰਖ ਤੋਂ ਭਾਵ ਉਹਦੇ ਕਰਨਾ, ਪੈਦਾ ਕਰਨਾ, ਪ੍ਰਗਟ ਕਰਨਾ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਅਤੇ ਜਬ ਆਕਰਖ ਕਰਤ ਹੋ ਕਬੂ, ਜਦੋਂ ਉਹ ਕਦੀ ਖਤਮ ਕਰਨਾ ਚਾਹੇ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਇਸ ਲਈ ਖਿਆਲ ਕਰੀ, ਸਭ ਕੁਛ ਉਹ ਕਰਨ ਦੇ ਯੋਗ ਹੈ। ਜੋ ਕੁਝ ਵੀ ਕੀਤਾ ਹੈ ਉਹਨੇ ਆਪਣੀ ਮਰਜ਼ੀ ਨਾਲ ਕੀਤਾ, ਕਿਸੇ ਦੀ ਸਹਾਇਤਾ ਦੀ, ਕਿਸੇ ਦੀ ਸਲਾਹ ਦੀ, ਕਿਸੇ ਦੀ ਮਦਦ ਦੀ ਉਹਨੂੰ ਲੋੜ ਨਹੀਂ ਪਈ। ਆ ਪਿਛਲੇ ਦਿਨਾਂ 'ਚ ਵੀ ਤੁਕ ਆਈ ਸੀ ਵੀ ਮਨੁੱਖ ਕਈ ਚੀਜ਼ਾਂ ਬਣਾਉਂਦਾ ਉਹ ਆਪ ਨਹੀਂ ਬਣਾਉਂਦਾ, ਜੇ ਉਹਨੂੰ ਅਸੈਂਬਲ ਵੀ ਕਰਦਾ ਅਤੇ ਚਾਰ ਪਾਸਿਓਂ ਉਹਦਾ ਰਾ ਮਟੀਰੀਅਲ ਲੈਂਦਾ, ਪਰ ਇੱਕ ਪ੍ਰਭੂ ਹੈ ਜਿਹਨੂੰ ਰਾ ਮਟੀਰੀਅਲ ਵੀ ਕਿਸੇ ਦੇਵੀ ਦੇਵਤੇ ਕੋਲੋਂ ਲੈਣਾ ਨਹੀਂ ਪੈਂਦਾ, ਉਹ ਸਭ ਕੁਝ ਆਪ ਹੀ ਪੈਦਾ ਕਰਦਾ। ਸਭ ਕੁਝ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਉਹਦੇ ਤੋਂ ਬਿਨਾਂ ਕੋਈ ਹੋਰ ਬਣਾਉਣ ਵਾਲਾ ਨਹੀਂ, ਨਾ ਬਣਾ ਸਕੇਗਾ। ਇੱਕ ਥਾਵੇਂ ਬਾਣੀ ਅੰਦਰ ਚੈਲੰਜ ਵੀ ਆਇਆ, ਕਹਿੰਦੇ ਨੇ ਪੰਚ ਕਰ ਤੁਧ ਸ੍ਰਿਸ਼ਟ ਸਭ ਸਾਜੀ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ। ਜੇ ਕੁਛ ਕੀਤਾ ਹੋਵੇ ਉਸ ਮਾਲਕ ਨੇ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਬਣਾਈ, ਆ ਬਈ ਜੇ ਤੇਰੇ ਕੋਲ ਕੋਈ ਸ਼ਕਤੀ ਹੈ ਕੋਈ ਛੇਵਾਂ ਤੱਤ ਪੈਦਾ ਕਰ, ਜੇ ਤੂੰ ਵੀ ਕੋਈ ਬਣਾ ਸਕਣਾ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰੇ ਹੋ ਜੇ ਕੁਛ ਕੀਤਾ ਹੋਵੇ, ਨਹੀਂ ਹੋ ਸਕਦਾ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਹਦੇ ਤੋਂ ਬਿਨਾਂ ਇਸ ਸ੍ਰਿਸ਼ਟੀ ਦੀ ਇਸ ਕਿਸਮ ਦੀ ਰਚਨਾ ਨੂੰ ਸਾਜ ਕੇ ਰਚ ਕੇ ਕੰਟਰੋਲ ਕਰਨ ਦੀ ਸ਼ਕਤੀ ਵਾਲਾ ਨਾ ਕੋਈ ਹੋਰ ਹੋਇਆ ਅਤੇ ਨਾ ਹੋਗ ਭਾਵ ਹੋਵੇਗਾ। ਤਿਸ ਬਿਨ ਦੂਸਰ ਹੋਆ ਨਾ ਹੋਗ। ਕਹਿਣ ਲੱਗੇ ਉਹਦੇ ਮਿਲਣ ਵਾਸਤੇ ਤੈਨੂੰ ਨਿਰਮਲ ਹੋਣਾ ਪਏਗਾ, ਉਹਦੇ ਮਿਲਾਪ ਲਈ, ਉਹਦੇ ਵਿੱਚ ਅਭੇਦ ਹੋਣ ਲਈ, ਉਹਦੇ ਨਾਲ ਸੰਬੰਧ ਪੈਦਾ ਕਰਨ ਲਈ, ਕਿਉਂਕਿ ਉਹ ਨਿਰਮਲ ਹੈ, ਤੈਨੂੰ ਨਿਰਮਲ ਹੋਣਾ ਪਏਗਾ। ਅਤੇ ਜੀ ਨਿਰਮਲ ਕਿਵੇਂ ਹੋਵਾਂ? ਕਰਨੀ ਨਾਲ, ਨਿਰਮਲ ਕਰਨੀ ਨਾਲ। ਅਤੇ ਨਿਰਮਲ ਕਰਨੀ ਕੀ ਹੈ? ਕੁਝ ਸਵਾਲਾਂ ਦਾ ਸੰਗ੍ਰਹਿ ਹੈ, ਉਹਨਾਂ ਦਾ ਜਵਾਬ ਨਾਲ ਨਾਲ ਦੇਈ ਜਾ ਰਹੇ ਨੇ। ਜਪ ਜਾਣੇ ਸਦਾ ਸਦਾ ਦਿਨ ਰਹਿਣੀ, ਹਮੇਸ਼ਾ ਉਹਦੀ ਯਾਦ ਨੂੰ ਚਿੱਤ ਵਿੱਚ ਰੱਖ। ਹਰ ਚੀਜ਼ ਜਿਹੜੀ ਦੇਖੇ ਸੁਣੇ ਉਹਦੇ ਵਿੱਚ ਉਸ ਪ੍ਰਭੂ ਨੂੰ ਦੇਖੀ, ਕਿਤੇ ਐਸਾ ਨਾ ਹੋ ਜਾਏ ਕਿਸੇ ਥਾਵੇਂ ਉਹਦੀ ਯਾਦ ਤੋਂ ਤੂੰ ਟੁੱਟ ਜਾਏ। ਇਹ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਹੈ, ਨਿਰਮਲ ਕਰਨੀ। ਜਿਸ ਦਿਨ ਤੂੰ ਪ੍ਰਭੂ ਨੂੰ ਹਰ ਥਾਵੇਂ ਹਰ ਰਮਜ਼ ਵਿੱਚ ਦੇਖਣ ਲੱਗ ਪਿਓ, ਉਹਦੀ ਯਾਦ ਨੂੰ ਤੂੰ ਆਪਣੇ ਅੰਦਰ ਟਿਕਾ ਲਿਆ, ਆਪਣੀ ਭੁੱਖ ਵਿੱਚ ਵੀ, ਆਪਣੇ ਦੁੱਖ ਵਿੱਚ ਵੀ, ਆਪਣੇ ਸੁੱਖ ਵਿੱਚ ਵੀ ਤੂੰ ਉਹਦੇ ਰੂਪ ਨੂੰ ਅਤੇ ਉਹਦੀ ਸ਼ਕਤੀ ਨੂੰ ਮਾਣਿਆ। ਆ ਜਿਹੜੀ ਤੁੱਕ ਹੈ ਜਿਹਨੂੰ ਆਪਾਂ ਆਮ ਅਕਸਰ ਪੜ੍ਹਦੇ ਹਾਂ, ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਦਿਹਾਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਉਹਦਾ ਮਤਲਬ ਕੀ ਹੈ? ਮੈਨੂੰ ਆਪਣੇ ਭੁੱਖ ਅਤੇ ਦੁੱਖ ਵਿੱਚ ਵੀ ਤੂੰ ਦਿਸੇ, ਉਸ ਦਾ ਮਤਲਬ ਹੈ ਧਿਆਨ, ਧਿਆਉਣਾ। ਧਿਆਉਣ ਦਾ ਮਤਲਬ ਹੀ ਧਿਆਨ ਵਿੱਚ ਹੈ, ਭਾਵ ਤੇਰੇ ਧਿਆਨ ਵਿੱਚ ਮੈਂ ਰਹਾਂ। ਪ੍ਰਭੂ ਸੋਚਦੇ ਨੇ ਤੂੰ ਮੇਰੇ, ਤੂੰ ਮੈਨੂੰ ਆਪਣੇ ਧਿਆਨ ਵਿੱਚ ਰੱਖਿਆ ਹੋਇਆ, ਭਾਵ ਮੇਰੇ ਧਿਆਨ ਵਿੱਚ ਤੂੰ ਰਹੇ। ਇਸ ਲਈ ਆਪਣੀ ਰਸਨਾ ਤੋਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਜਪ ਜਾਣ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਸਾਰਿਆਂ ਤੋਂ ਉੱਚੀ ਨਿਰਮਲ ਕਰਨੀ ਇਹ ਹੈ ਜਿਹੜੀ ਤੈਨੂੰ ਨਿਰਮਲ ਕਰ ਸਕਦੀ ਹੈ। ਇਸੇ ਲਈ ਅਗਲੀ ਲਾਈਨ ਵਿੱਚ ਕਹਿ ਦਿੱਤਾ, ਕਰ ਕਿਰਪਾ ਕਰ ਕਿਰਪਾ ਜਿਸ ਕੋ ਨਾਮ ਦਿਆ। ਫਿਰ ਅੱਗੇ ਨਿਰਮਲ ਕਹਿ ਦਿੱਤਾ, ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ। ਨਿਰਮਲ ਇਹ ਕਰਨੀ, ਉਹਨੂੰ ਆਪਣੇ ਧਿਆਨ ਵਿੱਚ ਹਮੇਸ਼ਾ ਰੱਖਣਾ, ਇਹ ਨਿਰਮਲ ਕਰਨੀ ਹੈ। ਅਤੇ ਜਿਹਦੇ 'ਤੇ ਰਹਿਮਤ ਕਰਕੇ ਇਹ ਦਾਤ, ਇਹ ਖਿਆਲ ਉਹਦੇ ਹਿਰਦੇ ਵਿੱਚ ਟਿਕ ਜਾਏ ਅਤੇ ਜਿਸ ਨੂੰ ਦੇ ਦੇਵੇ, ਉਹ ਮਨੁੱਖ ਇਸ ਨਿਰਮਲ ਕਰਨੀ ਨਾਲ ਨਿਰਮਲ ਹੋ ਜਾਂਦਾ ਹੈ। ਨਾਨਕ ਸੋ ਜਨ ਨਿਰਮਲ ਥੀ ਆ, ਉਹ ਨਿਰਮਲ ਹੋ ਜਾਂਦਾ। ਹੁਣ ਫਿਰ ਅਗਲੇ ਪਾਸੇ ਇਸੇ ਵਿੱਚੋਂ ਨਿਕਲਿਆ ਹੋਇਆ ਮਸਲਾ ਆ ਗਿਆ ਕਿ ਉਹ ਕਰਨੀ ਜਿਹਦੇ ਨਾਲ ਨਿਰਮਲ ਹੋ ਜਾਈਦਾ, ਜਿਹਨੂੰ ਅਸੀਂ ਕਹਿੰਦੇ ਹਾਂ ਨਾਮ ਨਿਰਮਲ ਕਰਨੀ, ਸਭ ਤੇ ਉੱਚ ਨਿਰਮਲ ਏ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਸੋ ਜਨ ਨਾਨਕ ਸੋ ਜਨ ਨਿਰਮਲ ਥੀ ਆ। ਉਹ ਨਾਮ ਰੂਪੀ ਜਿਹੜੀ ਨਿਰਮਲ ਕਰਨੀ ਹੈ ਉਹ ਕਿੱਥੋਂ ਮਿਲਦੀ ਹੈ? ਫਿਰ ਸਵਾਲ ਇਹ ਆ ਗਿਆ, ਨਾਮ ਰੂਪੀ ਜਿਹੜੀ ਨਿਰਮਲ ਕਰਨੀ ਹੈ ਉਹ ਕਿੱਥੋਂ ਮਿਲਦੀ? ਕਿਉਂਕਿ ਇਹਨਾਂ ਦੋ ਲਾਈਨਾਂ ਵਿੱਚ ਨਿਰਮਲ ਲਫ਼ਜ਼ ਆਇਆ ਕਰਨੀ ਨਾਲ ਵੀ, ਅਤੇ ਨਿਰਮਲ ਲਫ਼ਜ਼ ਆਇਆ ਨਿਰਮਲ ਹੋਣ ਨਾਲ ਵੀ, ਨਿਰਮਲ ਥੀ ਆ ਵੀ। ਪਿਛਲੀਆਂ ਤਿੰਨ ਬਾਕੀ ਚਾਰ ਲਾਈਨਾਂ ਵਿੱਚ ਵੀ ਕਿਤੇ ਗੁਰੂ ਦਾ ਸ਼ਬਦ ਨਹੀਂ, ਪ੍ਰਭੂ ਦੀ ਗੱਲ ਹੈ। ਉਹਨੂੰ ਉਹਦੇ ਮਿਲਾਪ ਲਈ ਨਿਰਮਲ ਕਰਨੀ ਦੀ ਲੋੜ ਹੈ, ਅਤੇ ਨਿਰਮਲ ਕਰਨੀ ਨਿਰਮਲ ਬਣਾ ਦਿੰਦੀ ਹੈ। ਇੱਥੇ ਆ ਕੇ ਸਮਾਪਤ ਹੋ ਗਿਆ ਇਹ ਪਦ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਹੁਣ ਮਸਲਾ ਹੈ ਕਿ ਉਹ ਨਾਮ ਰੂਪੀ ਨਿਰਮਲ ਕਰਨੀ ਕੌਣ ਦੇਵੇ ਅਤੇ ਕਿਵੇਂ ਪ੍ਰਾਪਤ ਹੋਵੇ ਤਾਂ ਕਿ ਉਹਦੇ ਨਾਲ ਨਿਰਮਲ ਹੋ ਜਾਏ। ਇਹਦਾ ਜਵਾਬ ਅਗਲੀ ਇਸ਼ਟਪਦੀ ਵਿੱਚ ਹੈ, ਅਗਲੀ ਅਗਲੇ ਪਦ ਵਿੱਚ ਹੈ। ਕਹਿੰਦੇ ਨੇ
ਜਾਂ ਕੈ ਮਨ ਗੁਰ ਕੀ ਪ੍ਰਤੀਤ,
ਲਓ ਆ ਸ਼ਰਤ ਹੈ ਨਿਰਮਲ ਕਰਨੀ ਦੇ ਰਾਹੀਂ ਨਿਰਮਲ ਹੋਣ ਦੀ ਪ੍ਰਾਪਤੀ ਦੀ। ਗੱਲ ਪ੍ਰਭੂ ਤੋਂ ਸ਼ੁਰੂ ਹੋਈ ਗੁਰੂ ਤੱਕ ਪਹੁੰਚ ਗਈ। ਪਿਛਲੇ ਦਿਨਾਂ 'ਚ ਵੀ ਆਏ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਕਨਸੈਪਟ ਕਦੀ ਵੇਖੋ ਨਾ। ਮੈਂ ਉਸਨੇ ਅਰਜ਼ ਕੀਤੀ ਸੀ ਕਿ ਸੰਪੂਰਨ ਕਨਸੈਪਟ ਦੇਖੋ, ਰੱਬ ਤੋਂ ਸ਼ੁਰੂ ਹੁੰਦਾ ਗੁਰੂ 'ਤੇ ਆ ਕੇ ਰੁਕ ਜਾਂਦਾ ਹੈ। ਅਤੇ ਮੈਂ ਅਰਜ਼ ਕੀਤੀ ਸੀ ਇੱਕ ਓਂਕਾਰ ਤੋਂ ਮੂਲ ਮੰਤਰ ਸ਼ੁਰੂ ਹੁੰਦਾ ਗੁਰਪ੍ਰਸਾਦ 'ਤੇ ਰੁਕ ਜਾਂਦਾ ਹੈ, ਗੁਰਪ੍ਰਸਾਦ 'ਤੇ ਰੁਕ ਜਾਂਦਾ ਹੈ। ਇੱਕ ਓਂਕਾਰ ਤੋਂ ਪਰਮਾਤਮਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਰੱਬ ਤੋਂ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਅਤੇ ਆ ਕੇ ਸਮਾਪਤੀ ਹੋ ਜਾਂਦੀ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿ ਰਿਹਾ। ਇਸ ਤੋਂ ਅੱਗੇ ਤਾਂ ਰਾਗ ਮਾ ਲੈਣਾ, ਉਹ ਰਾਗਾਂ ਦੇ ਸੰਬੰਧ ਵਿੱਚ, ਕਿਉਂਕਿ ਗੁਰੂ ਦਾ ਰਾਗ ਨਾਲ ਪਿਆਰ ਹੈ। ਰਾਗ ਨੂੰ ਇੱਕ ਬੜਾ ਖੂਬਸੂਰਤ ਬਰਤਨ ਸਮਝ ਕੇ ਉਹਦੇ ਵਿੱਚ ਬਾਣੀ ਟਿਕਾਈ ਹੈ, ਇਸ ਲਈ ਅਖੀਰ 'ਤੇ ਰਾਗ ਮਾਲਾ ਰੱਖ ਦਿੱਤੀ। ਉਹ ਇੱਕ ਵੱਖਰਾ ਵਿਸ਼ਾ, ਲੇਕਿਨ ਗੁਰਬਾਣੀ ਜਿਹੜੀ ਜਿੱਥੇ ਮੁਦਾਵਣੀ ਕਹਿੰਦੇ ਨੇ, ਮੁਦਾਵਣੀ ਦਾ ਅਰਥ ਹੁੰਦਾ ਮੋਹਰ, ਜਿੱਥੇ ਆ ਕੇ ਮੋਹਰ ਲੱਗ ਗਈ ਸੰਪੂਰਨ ਬਾਣੀ ਦੀ, ਉਹ ਇਹ ਹੈ ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਮੁਦਾਵਣੀ ਦਾ ਅਰਥ ਹੁੰਦਾ ਮੋਹਰ, ਇੱਥੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦੀ ਮੋਹਰ ਲੱਗ ਗਈ। ਤੋ ਇਹ ਸਮਾਪਤੀ ਫਿਰ ਆ ਕੇ ਗੁਰੂ 'ਤੇ ਹੋਈ, ਸਤਿਗੁਰ ਸੱਜਣ ਮਿਲਿਆ 'ਤੇ। ਹੁਣ ਇੱਥੇ ਦੇਖੋ ਇਸ ਅਸ਼ਟਪਦੀ ਦਾ ਆਰੰਭ, ਇਸ ਦੋ ਪਦਾਂ ਦਾ ਆਰੰਭ ਹੋਇਆ ਮ੍ਰਿਤ ਕੋ ਜੀਵਾਲ ਨਿਹਾਰ, ਭੁੱਖੇ ਕੋ ਦੇਵਤ ਆਧਾਰ, ਪ੍ਰਭੂ ਦੀ ਸਿਫਤ ਤੋਂ। ਉਹ ਕਰਨੀ ਜਿਹੜੀ ਜਿਹਨੇ ਨਿਰਮਲ ਕਰਨਾ ਹੈ, ਉਹ ਨਾਮ ਰੂਪੀ ਨਿਰਮਲ ਕਰਨੀ ਕਿਵੇਂ ਪ੍ਰਾਪਤ ਹੋਵੇ, ਕਿੱਥੋਂ ਪ੍ਰਾਪਤ ਹੋਵੇ, ਇਹਦਾ ਜਵਾਬ ਫਿਰ ਗੁਰੂ 'ਤੇ ਆ ਗਿਆ।
ਜਾਂ ਕੈ ਮਨ ਗੁਰ ਕੀ ਪ੍ਰਤੀਤ,
ਇਹਦਾ ਮਤਲਬ ਗੁਰੂ 'ਤੇ ਵਿਸ਼ਵਾਸ, ਗੁਰੂ 'ਤੇ ਪ੍ਰਤੀਤ ਕੀਤੇ ਬਿਨਾਂ ਨਿਰਮਲ ਕਰਨੀ ਵੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਸ਼ਰਤ ਇੱਥੇ ਰੱਖ ਦਿੱਤੀ।
ਜਾਂ ਕੈ ਮਨ ਗੁਰ ਕੀ ਪ੍ਰਤੀਤ,
ਇਸ ਜਨ ਆਵੇ ਹਰ ਪ੍ਰਭ ਚੀਤ। ਉਹ ਜਿਹੜੀ ਪਹਿਲੀ ਸ਼ਰਤ ਸੀ ਨਾ, ਕਿ ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਇੱਥੇ ਆ ਕੇ ਸੰਪੂਰਨ ਕਰ ਦਿੱਤਾ। ਕਹਿਣ ਲੱਗੇ ਜਿਹਦੇ ਮਨ ਵਿੱਚ ਗੁਰੂ ਪ੍ਰਤੀ ਪ੍ਰਤੀਤ ਆ ਜਾਏ, ਭਾਵ ਗੁਰੂ ਦੇ ਹੁਕਮ ਵਿੱਚ ਰਹਿਣਾ ਸਿੱਖ ਜਾਏ, ਜੋ ਗੁਰੂ ਕਰਦਾ ਹੈ ਜਾਂ ਜੋ ਗੁਰੂ ਕਹਿੰਦਾ ਹੈ ਉਹ ਸਾਰਾ ਕੁਛ ਮੇਰੇ ਜੀਵਨ ਵਿੱਚ ਮਾਨਤਾ ਧਾਰਨ ਕਰ ਲਏ, ਇਹਦਾ ਨਾਮ ਹੈ ਪ੍ਰਤੀਤ। ਇਹ ਥੋੜ੍ਹਾ ਵੀ ਇੱਕ ਗੱਲ 'ਤੇ ਪ੍ਰਤੀਤ ਕੀਤੀ, ਦੂਜੇ 'ਤੇ ਨਾ ਕੀਤੀ, ਜਿਹੜੀ ਮੇਰੀ ਮਰਜ਼ੀ ਦੀ ਗੱਲ ਹੋਈ ਉਹ ਮੰਨ ਲਈ, ਅੱਜ ਸਾਡੀ ਹਾਲਤ ਹੈ। ਜਿਹੜੀ ਗੱਲ ਸਾਨੂੰ ਸੁਖਾਉਂਦੀ ਹੋਵੇ, ਸਾਨੂੰ ਮੁਆਫਕ ਆਉਂਦੀ, ਉਹ ਤਾਂ ਬੜੀ ਚੰਗੀ ਹੈ। ਅਤੇ ਜਿਹੜਾ ਕੰਮ ਅਸੀਂ ਨਾ ਕਰਨਾ ਚਾਹੀਏ, ਸਾਨੂੰ ਪਸੰਦ ਨਾ ਹੋਵੇ, ਉਹ ਭਾਵੇਂ ਗੁਰੂ ਰੋਜ਼ ਕਹੀ ਜਾਏ, ਉਸ ਗੱਲ 'ਤੇ ਪ੍ਰਤੀਤ ਨਹੀਂ ਕਰਨੀ। ਸਾਡੀ ਅਵਸਥਾ ਅੱਜ ਇਹ ਬਣੀ ਹੋਈ ਹੈ। ਪਰ ਗੁਰੂ ਕਹਿੰਦੇ ਨੇ
ਜਾਂ ਕੈ ਮਨ ਗੁਰ ਕੀ ਪ੍ਰਤੀਤ, ਇਸ ਜਨ ਆਵੇ ਹਰ ਪ੍ਰਭ ਚੀਤ।
ਹਰੀ ਪ੍ਰਭੂ ਚਿੱਤ ਉਸੇ ਨੂੰ ਆਉਂਦਾ ਹੈ, ਜਪ ਜਨ ਸਦਾ ਸਦਾ ਦਿਨ ਰਹਿਣੀ ਦਾ ਅਭਿਆਸ ਉਹੋ ਹੀ ਕਰਦਾ ਹੈ।
ਅਤੇ ਐਸਾ ਪੁਰਸ਼ ਹੀ ਸੰਸਾਰ ਅੰਦਰ ਭਗਤ ਖਵਾਉਂਦਾ ਹੈ। ਭਗਤ ਭਗਤ ਸੁਣੀਏ ਤੇ ਲੋਏ,
ਤਿੰਨਾਂ ਲੋਕਾਂ ਵਿੱਚ ਤੇ ਲੋਏ, ਤਿੰਨਾਂ ਲੋਕਾਂ ਵਿੱਚ ਉਹ ਹੀ ਮਨੁੱਖ ਭਗਤ ਅਖਵਾਉਂਦਾ ਹੈ ਜਿਹੜਾ ਗੁਰੂ 'ਤੇ ਪ੍ਰਤੀਤ ਕਰਦਾ ਹੈ। ਲਓ ਇਹਦਾ ਆਪਸ ਵਿੱਚ ਸੰਬੰਧ ਕੀ ਹੈ, ਇਹਦਾ ਮਤਲਬ ਭਗਤੀ ਦੇ ਰਾਹ ਦਾ ਆਰੰਭ ਗੁਰੂ ਕੋਲੋਂ ਹੁੰਦਾ ਹੈ।
ਭਗਤ ਭਗਤ ਸੁਣੀਏ ਤੇ ਲੋਏ, ਪੂਰੇ ਭਾਗ
ਭਗਤ ਭਗਤ ਸੁਣੀਏ ਤੇ ਲੋਏ। ਇਹਨਾਂ ਲੋਕਾਂ ਵਿੱਚ ਭਗਤ ਭਗਤ ਕਰਕੇ ਸੁਣਿਆ ਜਾਂਦਾ ਹੈ। ਕਿਉਂ? ਕਿਉਂਕਿ ਜਾ ਕੇ ਹਿਰਦੇ ਇੱਕੋ ਹੋਏ। ਇੱਕ ਅਕਾਲ ਪੁਰਖ ਜਿਹੜਾ ਹੈ, ਜਿਹੜਾ ਸਰਵ ਸ਼ਕਤੀਮਾਨ ਹੈ, ਜਿਹੜਾ ਮ੍ਰਿਤਕ ਨੂੰ ਜਿਵਾਲ ਸਕਦਾ, ਜਿਹੜਾ ਭੁੱਖੇ ਨੂੰ ਆਧਾਰ ਦੇਸ ਦੇ ਸਕਦਾ, ਉਹ ਪ੍ਰਭੂ ਉਹਦੇ ਹਿਰਦੇ ਵਿੱਚ ਟਿਕ ਜਾਂਦਾ ਹੈ। ਅਤੇ ਜਦੋਂ ਉਹ ਚਿੱਤ ਵਿੱਚ ਆਉਂਦਾ ਹੈ, ਉਦੋਂ ਹੁੰਦਾ ਹੈ ਉਹ ਫਿਰ ਪਿਛਲੀ ਤੁੱਕ ਆ ਗਈ। ਉਦੋਂ ਕੀ ਹੁੰਦਾ ਹੈ? ਸਭ ਤੇ ਉੱਚ ਨਿਰਮਲ ਇਹ ਕਰਨੀ ਮਿਲਦੀ ਹੈ। ਇੱਥੇ ਵੀ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਗੁਰੂ ਕੋਲ ਮਿਲਦਾ ਕੀ ਹੈ? ਸੱਚ ਕਰਨੀ। ਹੁਣ ਇਹਨਾਂ ਦੋ ਪਦਾਂ ਵਿੱਚ ਤਿੰਨ ਵਾਰ ਲਫ਼ਜ਼ ਕਰਨੀ ਆਇਆ, ਕਿਉਂਕਿ ਮੁੱਖ ਰੂਪ ਵਿੱਚ ਜੀਵਨ ਦਾ ਆਧਾਰ ਹੈ ਹੀ ਕਰਨੀ। ਦੋ ਲਫ਼ਜ਼ ਨੇ, ਕਥਨੀ ਅਤੇ ਕਰਨੀ। ਕਥਨੀ ਉਹ ਲਫ਼ਜ਼ ਹੈ ਜੋ ਅਸੀਂ ਗੱਲਾਂ ਕਰਨੇ ਹਾਂ, ਕਥਨੀ ਕਥਾ ਕਰਨੇ ਹਾਂ, ਵਿਚਾਰ ਕਰਨੇ। ਅਤੇ ਕਰਨੀ ਉਹ ਲਫ਼ਜ਼ ਹੈ ਜੋ ਅਸੀਂ ਧਾਰਨ ਕਰਕੇ ਆਪਣੇ ਜੀਵਨ ਦੀ ਕਿਰਿਆ ਵਿੱਚ ਲਿਆਉਂਦੇ ਹਾਂ। ਕਦੀ ਬਾਣਿੰਦਰ ਦੇਖਿਓ, ਇਸ ਲਈ ਕਹਿ ਦਿੱਤਾ, ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁੱਖ ਦੀ ਨਿਸ਼ਾਨੀ ਉਹ ਗੱਲਾਂ ਬੜੀਆਂ ਕਰਦਾ ਹੈ, ਕਥਨੀ ਹੈ ਪਰ ਕਰਨੀ ਕੋਈ ਨਹੀਂ। ਕਿਉਂਕਿ ਕਰਨੀ ਜਿਹੜੀ ਹੈ ਉਹ ਨਹੀਂ ਰਹਿਤ ਬਣਨਾ। ਇਸ ਲਈ ਇਸ ਤੋਂ ਅੰਦਰ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਜਦੋਂ ਉਹ ਗੁਰੂ ਨਾਲ ਜੁੜਦਾ ਹੈ ਉਹਨੂੰ ਮਿਲਦੀ ਹੈ ਸੱਚ ਕਰਨੀ, ਅਤੇ ਜਿਹਦੇ ਕੋਲ ਸੱਚ ਕਰਨੀ ਮਿਲਦੀ ਹੈ ਉਹਦੀ ਰਹਿਤ ਸੱਚ ਹੁੰਦੀ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ। ਜਿਹਦੇ ਕੋਲ ਸੱਚ ਦੀ ਕਰਨੀ ਆ ਗਈ ਉਹਦੀ ਰਹਿਤ, ਭਾਵ ਕਿਸ ਢੰਗ ਨਾਲ ਉਹ ਰਹਿ ਰਿਹਾ ਹੈ, ਰਹਿਤ ਬਹਿਤ, ਰਹਿਣ ਸਹਿਣ, ਜੀਵਨ ਦਾ ਸਟਾਈਲ, ਰੋਜ਼ ਦਾ ਜੀਵਨ, ਰੋਜ਼ਾਨਾ ਜੀਵਨ ਕਿਸ ਤਰ੍ਹਾਂ ਬਿਤਾ ਰਿਹਾ ਹੈ। ਸਪੈਸ਼ਲ ਨਹੀਂ, ਸਪੈਸ਼ਲ ਤਾਂ ਇਹ ਹੈ ਵੀ ਕੁਝ ਦਿਨ ਜਿਵੇਂ ਆਪਾਂ ਹੁਣ ਕੈਂਪ ਲਗਾਉਣਾ ਹੈ, ਬੱਚਿਆਂ ਨੇ ਆਉਣਾ ਹੈ, ਉਹਦਾ 5 ਦਿਨ ਦਾ ਕੈਂਪ ਹੈ। 5 ਦਿਨਾਂ ਵਿੱਚ ਉਹਨਾਂ ਨੂੰ ਕੇਵਲ ਸਿਖਾਇਆ ਜਾਣਾ ਹੈ, ਇਹ ਨਹੀਂ ਕਿ ਉਹਨਾਂ ਦੀ ਰਹਿਤ ਬਣ, ਰਹਿਤ ਤਾਂ ਉਹਨਾਂ ਨੇ ਉਸ ਨੂੰ ਧਾਰਨ ਕਰਕੇ ਜੇ ਘਰ ਵਿੱਚ ਮਾਂ ਪਿਤਾ ਦੀ ਮਦਦ ਨਾਲ ਲਗਾਤਾਰ ਜਿਹੜਾ ਜੀਵਨ ਜਿਉਣਾ ਹੈ ਰਹਿਤ ਉਹ ਹੈ, ਰਹਿਣ ਸਹਿਣ। ਉਹਨਾਂ ਦੇ ਜੀਵਨ ਦਾ ਕੋਈ ਸਟਾਈਲ ਬਦਲਦਾ ਹੈ? ਭਲਾ ਉਹ ਕੁਛ ਬਦਲੇ ਨੇ? ਇਸੇ ਤਰ੍ਹਾਂ ਅਸੀਂ ਆਪਣੇ ਆਪ 'ਤੇ ਦੇਖਣਾ ਵੀ ਗੁਰੂ ਜੇ ਸਾਨੂੰ ਕੋਈ ਕਰਨੀ ਦੇਵੇ ਤਾਂ ਕੀ ਉਹ ਕਰਨੀ ਸਾਡੇ ਜੀਵਨ ਦੀ ਰਹਿਤ ਬਣਦੀ ਹੈ? ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕਰਨੀ ਸਿਖਾ ਰਿਹਾ, ਪਰ ਅਸੀਂ ਸੁਣ ਕੇ ਸਿੱਖ ਕੇ ਇਹ ਗੱਲ ਮੰਨ ਕੇ ਵੀ ਗੁਰੂ ਦੀ ਆ ਗੱਲ ਠੀਕ ਹੈ, ਫਿਰ ਅਸੀਂ ਉਹਨੂੰ ਆਪਣੀ ਰਹਿਤ ਵਿੱਚ, ਰਹਿਣ ਸਹਿਣ ਵਿੱਚ ਨਹੀਂ ਸ਼ਾਮਲ ਕਰ ਰਹੇ। ਗੁਰੂ ਕਹਿੰਦੇ ਨੇ ਸੱਚ ਕਰਨੀ ਸੱਚ ਤਾਂ ਕੀ ਰਹਿਤ। ਇਹ ਨਿਸ਼ਾਨੀ ਹੈ, ਸੱਤ ਹਿਰਦੇ ਨਿਸ਼ਾਨੀ, ਉਹਦੇ ਹਿਰਦੇ ਵਿੱਚ ਸੱਤ ਆਉਂਦਾ, ਅਤੇ ਜਿਹਦੇ ਹਿਰਦੇ ਵਿੱਚ ਸੱਤ ਆਵੇਗਾ ਮੂੰਹੋਂ ਵੀ ਸੱਚ ਉਹੀ ਕੱਢੇਗਾ। ਜਿਹਦੇ ਅੰਦਰ ਝੂਠ ਹੈ ਉਹ ਬਾਹਰੋਂ ਸੱਚ ਕਿਵੇਂ ਬੋਲੇਗਾ? ਕੋਸ਼ਿਸ਼ ਵੀ ਕਰੇ ਉਹਦੇ ਕੋਲੋਂ ਸੱਚ ਬੋਲਿਆ ਵੀ ਨਹੀਂ ਪਾਉਂਦਾ। ਗੁਰੂ ਕਹਿੰਦੇ ਨੇ ਜਿਹਦੇ, ਇਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਅੰਦਰ ਵੀ ਕਹਿ ਦਿੱਤਾ, ਕਹਿਣ ਲੱਗੇ ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੇ ਸੱਚਾ ਹੋਏ। ਪਹਿਲਾਂ ਹਿਰਦੇ ਵਿੱਚ ਸੱਚ ਟਿਕੇ, ਕਰਨੀ ਵਿੱਚ ਜਦੋਂ ਸੱਚ ਆਉਂਦਾ ਗੁਰੂ ਨਾਲ ਜੁੜਨ ਕਰਕੇ, ਜਦੋਂ ਕਰਨੀ ਵਿੱਚ ਸੱਚ ਆਉਂਦਾ ਉਹਦੀ ਰਹਿਤ ਸੱਚ ਹੋ ਜਾਂਦੀ ਹੈ, ਜਦੋਂ ਹਿਰਦੇ ਵਿੱਚ ਸੱਚ ਆਉਂਦਾ ਉਦੋਂ ਮੁੱਖ 'ਤੇ ਵੀ ਸੱਚ ਆ ਜਾਂਦਾ। ਕਹਿਣ ਲੱਗੇ ਸੱਚੀ ਦ੍ਰਿਸ਼ਟ ਸੱਚਾ ਆਕਾਰ। ਹੁਣ ਇਹ ਦੋ ਦੋ ਲਫ਼ਜ਼ਾਂ ਦਾ ਇੱਕ ਇੱਕ ਲਾਈਨ ਵਿੱਚ ਆਉਣਾ ਇਹ ਮੈਂ ਨਹੀਂ ਰੱਖਦਾ, ਕੁਛ ਵੱਖਰਾ ਇਹਦਾ ਅਰਥ ਹੈ। ਹਿਰਦੇ ਦਾ ਸੰਬੰਧ ਬਾਹਰ ਪ੍ਰਗਟਾਵੇ ਨਾਲ ਹੈ, ਜੋ ਕੁਝ ਅੰਦਰ ਹੈ ਉਹ ਬਾਹਰ ਆਉਣਾ ਹੈ। ਅਸੀਂ ਕਹਿੰਦੇ ਹਾਂ ਜੋ ਕੁਝ ਅੰਦਰ ਹੋਵੇ ਉਹ ਬਾਹਰ ਆਉਂਦਾ ਹੈ, ਇਸ ਲਈ ਹਿਰਦੇ ਦਾ ਅਤੇ ਮੁੱਖ ਦਾ ਸੰਬੰਧ ਜੋੜ ਦਿੱਤਾ। ਜੇ ਉਹਦੀ ਕਰਨੀ ਬਣ ਜਾਏ ਉਹ ਜੀ ਰਹਿਣ ਸਹਿਣ ਬਣਦਾ, ਦੋਵਾਂ ਦਾ ਸੰਬੰਧ ਜੋੜ ਦਿੱਤਾ। ਇੱਥੇ ਦ੍ਰਿਸ਼ਟ ਨਾਲ ਆਕਾਰ ਦਾ ਸੰਬੰਧ ਜੋੜਿਆ, ਕਿਉਂਕਿ ਸ਼ਬਦਾਵਲੀ ਦਾ ਸੰਬੰਧ ਕਿਵੇਂ ਹੈ। ਦ੍ਰਿਸ਼ਟ ਕਹਿੰਦੇ ਨੇ ਦੇਖਣ ਵਾਲੀ ਸ਼ਕਤੀ ਨੂੰ, ਦ੍ਰਿਸ਼ਟੀ ਦੇਖਣ ਵਾਲੀ ਸ਼ਕਤੀ ਨੂੰ। ਅਤੇ ਦੇਖਣ ਵਾਲੀ ਸ਼ਕਤੀ ਜਿਹੜੀ ਉਹ ਆਕਾਰ ਦੇਖਦੀ ਹੈ, ਜਿਹੜੀ ਚੀਜ਼ ਆਕਾਰ ਵਿੱਚ ਹੋਵੇ, ਨਿਰਆਕਾਰ ਨਹੀਂ ਦੇਖਦੀ। ਫਰਕ ਦੇਖਣਾ ਹੈ। ਦ੍ਰਿਸ਼ਟੀ ਵਿੱਚ ਜਿਹੜੀ ਚੀਜ਼ ਆਉਂਦੀ ਹੈ ਉਹ ਆਕਾਰ ਹੁੰਦੀ ਹੈ, ਅਤੇ ਜਿਹੜੀ ਨਿਰਆਕਾਰ ਹੋਵੇ ਉਹ ਦ੍ਰਿਸ਼ਟੀ ਵਿੱਚ ਨਹੀਂ ਆਉਂਦੀ। ਹੁਣ ਜਿੰਨੀ ਕੁਦਰਤ ਹੈ, ਜਿੰਨਾ ਸੰਸਾਰ ਹੈ, ਉਹ ਆਕਾਰ ਹੈ, ਉਹ ਨਿਰਆਕਾਰ ਨਹੀਂ। ਨਿਰੰਕਾਰ ਜਿਹੜਾ ਨਿਰਆਕਾਰ ਹੈ। ਅਤੇ ਇੱਥੇ ਸਵਾਲ ਹੈ ਦ੍ਰਿਸ਼ਟੀ ਦਾ। ਕਹਿਣ ਲੱਗੇ ਜਦੋਂ ਦ੍ਰਿਸ਼ਟੀ ਸੱਚ ਹੋ ਜਾਏ ਨਾ, ਦ੍ਰਿਸ਼ਟੀ ਵਿੱਚ ਸੱਚ ਆ ਜਾਏ, ਉਦੋਂ ਕੁਦਰਤ ਦਾ ਹਰ ਨਜ਼ਾਰਾ ਵੀ ਨਿਰੰਕਾਰ ਬਣ ਜਾਂਦਾ, ਉਹਦੇ ਵਿੱਚੋਂ ਵੀ ਰੱਬ ਦਿਸਣ ਲੱਗ ਪੈਂਦਾ, ਉਦੋਂ ਉਹਨੂੰ ਆਕਾਰ ਵੀ ਚੰਗਾ ਲੱਗਣ ਲੱਗ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਨੇ ਇਸੇ ਲਈ ਇੱਕ ਗੱਲ ਆਖੀ, ਕਹਿਣ ਲੱਗੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਹਿਣ ਲੱਗੇ ਹੁਣ ਜਦੋਂ ਮੈਂ ਸੰਸਾਰ ਵੇਖਿਆ, ਪਹਿਲੇ ਵੀ ਮੈਂ ਸੰਸਾਰ ਵੇਖਦਾ ਸੀ, ਪਰ ਹੁਣ ਜਦੋਂ ਸੰਸਾਰ ਵੇਖਿਆ, ਹੁਣ ਮੈਨੂੰ ਉਹਦੇ ਵਿੱਚੋਂ ਪ੍ਰਭੂ ਦਿਸਿਆ, ਕਿਉਂਕਿ ਦ੍ਰਿਸ਼ਟ ਵਿੱਚ ਸੱਚ ਟਿਕ ਗਿਆ, ਇਸ ਲਈ ਜਿੰਨਾ ਆਕਾਰ ਸੀ ਉਹਦੇ ਵਿੱਚ ਵੀ ਮੈਨੂੰ ਸੱਚ ਦਿਸਿਆ। ਸੱਚੀ ਦ੍ਰਿਸ਼ਟ, ਸੱਚਾ ਆਕਾਰ। ਹੁਣ ਉਹ ਸੰਸਾਰ ਤੋਂ ਨਫ਼ਰਤ ਨਹੀਂ ਕਰਦਾ, ਹੁਣ ਉਹਨੂੰ ਦੁਨੀਆ ਦੁਸ਼ਮਣ ਨਹੀਂ ਦਿਸਦੀ। ਹੁਣ ਉਹ ਆਖਦਾ ਨਾ ਕੋ ਬੈਰੀ ਨਾ ਬਿਗਾਨਾ, ਸਗਲ ਸੰਗ ਹਮਕੋ ਬਣ ਆਈ। ਕਿਉਂਕਿ ਸੱਚੀ ਦ੍ਰਿਸ਼ਟ ਵਿੱਚੋਂ ਜਿਹੜਾ ਆਕਾਰ ਦਿਸਣਾ ਹੈ, ਉਹ ਆਕਾਰ ਵੀ ਉਸ ਅਦਿਸ਼ਟ ਦਾ ਰੂਪ ਹੋ ਜਾਣਾ। ਸੱਚੀ ਦ੍ਰਿਸ਼ਟ, ਸੱਚਾ ਆਕਾਰ, ਸੱਚ ਵਰਤੇ। ਕਹਿਣ ਲੱਗੇ ਜਿਹੜਾ ਸੱਚ ਦਾ ਵਰਤਾਰਾ ਲੈ ਕੇ ਤੁਰਦਾ, ਭਾਵ ਆਪਣੇ ਜੀਵਨ ਵਿੱਚ ਸੱਚ ਨੂੰ ਧਾਰਨ ਕਰਦਾ, ਉਹਦਾ ਜਿੰਨਾ ਪਸਾਰਾ ਹੈ ਉਹ ਸਾਰਾ ਸੱਚ ਹੋ ਜਾਂਦਾ। ਮਨੁੱਖ ਦੇ ਜੀਵਨ ਦਾ ਪਸਾਰਾ ਹੀ ਹੈ ਨਾ, ਪਰਿਵਾਰ ਹੈ, ਕਾਰੋਬਾਰ ਹੈ, ਧੰਦਾ ਹੈ, ਇਹ ਸਾਰਾ ਜਿਹਨੂੰ ਅਸੀਂ ਕਾਰੋਬਾਰ ਅਤੇ ਧੰਦਾ ਕਰਨੇ ਹਾਂ। ਜਦੋਂ ਤੇਰੇ ਜੀਵਨ ਦਾ ਵਰਤਾਰਾ ਸੱਚ ਹੋ ਜਾਂਦਾ, ਉਦੋਂ ਵਿਹਾਰ ਝੂਠ ਨਹੀਂ ਰਹਿੰਦਾ। ਫਿਰ ਮਨੁੱਖ ਇਹ ਨਹੀਂ ਕਹਿੰਦਾ ਵੀ ਜੀ ਕਾਰੋਬਾਰ ਤਾਂ ਝੂਠ ਬਿਨਾਂ ਚੱਲਦਾ ਨਹੀਂ। ਅੱਜ ਲੋਕ ਆਖਦੇ ਨੇ ਜੀ ਬਿਜ਼ਨਸਮੈਨ ਆ, ਵਪਾਰੀ ਆ, ਕਿਰਤ ਕਰਨਾ, ਮੇਰਾ ਕਾਰੋਬਾਰ ਤਾਂ ਝੂਠ ਬਿਨਾਂ ਚੱਲਦਾ ਨਹੀਂ। ਐਸਾ ਨਹੀਂ ਹੁੰਦਾ। ਗੁਰੂ ਨਾਨਕ ਵੀ ਮੋਦੀ ਖਾਨੇ ਬੈਠਾ ਹੈ, ਸੰਸਾਰ ਦੇ ਹੋਰ ਵੀ ਕਿਰਤੀ ਮਹਾਂਪੁਰਸ਼ ਹੋਏ ਨੇ, ਗੁਰੂ ਵੀ ਸਿੱਖ ਨੂੰ ਕਿਰਤ ਸਿਖਾ ਰਿਹਾ। ਜੇ ਸੰਸਾਰ ਅੰਦਰ ਕਾਰੋਬਾਰ ਕਿਰਤ ਝੂਠ ਬਿਨਾਂ ਨਾ ਚੱਲਦੀ ਹੋਵੇ ਤਾਂ ਗੁਰੂ ਨਾਨਕ ਕਿਉਂ ਸਿਖਾਉਂਦਾ? ਕਹਿਣ ਲੱਗੇ ਨਹੀਂ, ਇਹ ਓਨੀ ਦੇਰ ਹੀ ਸਵਾਲ ਪੈਦਾ ਹੁੰਦਾ ਜਿੰਨੀ ਦੇਰ ਤੇਰੇ ਵਰਤਾਰੇ ਵਿੱਚ ਸੱਚ ਨਹੀਂ ਆਇਆ। ਸੱਚ ਵਰਤੇ ਸੱਚਾ ਪਾਸਾਰੇ। ਕਹਿਣ ਲੱਗੇ ਇਸ ਲਈ ਇੱਕ ਖਿਆਲ ਕਰੀ, ਜਦੋਂ ਤੂੰ ਗੁਰੂ ਦੀ ਰਹਿਮਤ ਜਾਂ ਕੇ ਮਨ ਗੁਰ ਕੀ ਪ੍ਰਤੀਤ ਤੋਂ ਇਹ ਪਦ ਸ਼ੁਰੂ ਹੋਇਆ। ਕਹਿਣ ਲੱਗੇ ਜਿਸ ਦਿਨ ਤੂੰ ਗੁਰੂ ਦੇ ਪ੍ਰਤੀਤ ਕਰਕੇ ਆਪਣੇ ਜੀਵਨ ਦੇ ਵਿੱਚ ਕਰਨੀ ਵਿੱਚ ਰਹਿਤ ਲੈ ਆਵੇਂਗਾ, ਵਿਸ਼ਵਾਸ ਕਰ ਤੇਰਾ ਸੰਬੰਧ ਸੱਚ ਨੂੰ ਪਛਾਣਨ ਨਾਲ ਲੱਗ ਜੁੜ ਜਾਏਗਾ, ਅਤੇ ਜਿਸ ਦਿਨ ਤੂੰ ਸੱਚ ਨੂੰ ਪਛਾਣ ਲਿਆ ਤੂੰ ਸੱਚ ਵਿੱਚ ਸਮਾ ਜਾਏਗਾ। ਫਿਰ ਉਹ ਨਿਰਮਲ ਵੱਖਰਾ ਨਹੀਂ ਰਹਿ ਜਾਏਗਾ, ਤੂੰ ਵੱਖਰਾ ਨਹੀਂ ਹੋ ਜਾਏਗਾ, ਨਿਰਮਲ ਵਿੱਚ ਅਭੇਦ ਹੋ ਕੇ ਨਿਰਮਲ ਹੀ ਹੋ ਜਾਏਗਾ। ਕਹਿਣ ਲੱਗੇ ਪਾਰ ਬ੍ਰਹਮ ਜਿਨ ਸੱਚ ਘਰ ਜਾਤਾ, ਪਾਰ ਬ੍ਰਹਮ ਜਿਨ ਸੱਚ ਘਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਜਪ ਜਨ ਜਪ ਜਨ ਸਦਾ ਸਦਾ ਦਿਨ ਰਹਿਣੀ ਰਹਿਣੀ, ਜਪ ਜਨ ਸਦਾ ਸਦਾ ਦਿਨ ਰਹਿਣੀ ਰਹਿਣੀ, ਸਭ ਤੇ ਉੱਚ
ਨਿਰਮਲ ਏ ਕਰਨੀ ਸਭ ਤੇ ਊਚ ਨਿਰਮਲ ਏ ਕਰਨੀ ਜਪ ਜਨ ਜਪ ਜਨ ਸਦਾ ਸਦਾ ਦਿਨ ਰਹਿਣੀ ਰਹਿਣੀ ਜਪ ਜਨ ਸਦਾ ਸਦਾ ਦਿਨ ਰਹਿਣੀ ਰਹਿਣੀ ਜਪ ਜਨ ਜਪ ਜਨ ਜਪ ਜਨ
ਕੇਂਦਰ 'ਤੇ ਲਿਆ ਕੇ ਖੜਾ ਕਰ ਦਿੱਤਾ ਨੇ ਕਿ ਨਿਰਮਲ ਪਰਮਾਤਮਾ ਜਿਹੜਾ ਸਰਬ ਸ਼ਕਤੀਮਾਨ ਹੈ ਉਹਦੇ ਮਿਲਾਪ ਲਈ ਤੇਰਾ ਨਿਰਮਲ ਹੋਣਾ ਜ਼ਰੂਰੀ ਹੈ ਅਤੇ ਨਿਰਮਲ ਹੈ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਊਚ ਨਿਰਮਲ ਇਹ ਕਰਨੀ ਅਤੇ ਇਹ ਨਿਰਮਲ ਕਰਨੀ ਮਿਲਦੀ ਹੈ ਜਾਂਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾਂਕੈ ਹਿਰਦੇ ਏਕੋ ਹੋਏ ਉਹ ਮਿਲਦੀ ਏ ਸੱਚ ਕਰਨੀ ਸੱਚ ਤਾਂ ਕੀ ਰਹੇ। ਗੁਰੂ ਅਮਰਦਾਸ ਸਾਹਿਬ ਨੇ ਵੀ ਇਹੋ ਗੱਲ ਆਖੀ ਕਿ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ 'ਤੇ ਕਰਨੀ ਕਮਾਣੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਚਨ ਬਿਲਕੁਲ ਇੱਕੋ ਥਾਵੇਂ ਲਿਆ ਕੇ ਖੜਾ ਕਰਦਾ ਹੈ। ਉਹ ਹੈ ਗੁਰੂ ਦੇ ਰਾਹੀਂ ਨਾਮ ਪ੍ਰਭੂ ਦੇ ਗੁਣ ਇਸ ਨਿਰਮਲ ਕਰਨੀ ਨੂੰ ਜੀਵਨ ਦਾ ਹਿੱਸਾ ਬਣਾਉਣਾ। ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।